ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਵਿਜੇ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰੀਏ ਹੜ੍ਹਾਂ ਦੀ ਸਥਿਤੀ ਤੋਂ। ਹੜ੍ਹਾਂ ਦੀ ਸਥਿਤੀ ਹੋਰ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ ਜੀ, ਜਾਨੀ ਨੁਕਸਾਨ ਵੀ ਹੋ ਰਿਹਾ, ਕਾਫੀ ਤਬਾਹੀ ਇਸ ਵੇਲੇ ਹੋ ਚੁੱਕੀ ਹੈ, ਸਾਰੇ ਵੇਰਵੇ ਦੱਸਿਓ ਜੀ।
ਬਿਲਕੁਲ ਜੀ, ਲਗਾਤਾਰ ਸਥਿਤੀ ਤਣਾਅ ਹੀ ਬਣਦੀ ਜਾ ਰਹੀ ਹੈ ਔਰ ਅਜੋਕੇ ਸਮੇਂ ਦੇ ਦਰਮਿਆਨ ਜੇ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਇਹੀ ਸੀਗਾ ਕਿ ਮਾਲੀ ਨੁਕਸਾਨ, ਆਰਥਿਕ ਨੁਕਸਾਨ ਬਹੁਤ ਵੱਡਾ ਵੱਧਦਾ ਜਾ ਰਿਹਾ। ਪਰ ਹੁਣ ਜਿਸ ਤਰ੍ਹਾਂ ਅੱਜ ਦਿਨ ਭਰ ਦੀਆਂ ਖ਼ਬਰਾਂ 'ਚ ਖ਼ਬਰ ਨਿਕਲ ਕੇ ਆ ਰਹੀ ਹੈ ਕਿ ਕੁਝ ਲੋਕ ਲਾਪਤਾ ਨੇ, ਕੁਝ ਦੀ ਜਾਨ ਚਲੀ ਗਈ ਹੈ, ਉਸ ਨੇ ਫਿਕਰ ਹੋਰ ਵਧਾਇਆ। ਹੁਣ ਤੱਕ ਜੋ ਜਾਣਕਾਰੀ ਹਾਸਲ ਹੋਈ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਹੜ੍ਹਾਂ ਕਾਰਨ 6 ਦੇ ਕਰੀਬ ਮੌਤਾਂ ਹੋ ਚੁੱਕੀਆਂ ਅਤੇ 3 ਤੋਂ 4 ਲੋਕ ਲਾਪਤਾ ਦੱਸੇ ਜਾ ਰਹੇ ਆ। ਬੇਸ਼ੱਕ ਅੱਜ ਦਿਨ ਭਰ ਫੌਜ ਨੇ ਵੱਡੀ ਤਾਦਾਦ ਦੇ ਵਿੱਚ ਮਤਲਬ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢ ਲਿਆ, 5,000 ਤੋਂ ਵੱਧ ਲੋਕਾਂ ਨੂੰ ਫੌਜ ਨੇ ਆ ਕੇ ਕੱਢਿਆ ਅਤੇ ਉਹ ਤੋਂ ਬਿਨਾਂ ਆਮ ਲੋਕ ਜਿਹੜੇ ਆਪਣੇ ਦਮ 'ਤੇ, ਸੰਸਥਾਵਾਂ ਆਪਣੇ ਦਮ ਦੇ ਉੱਤੇ ਕਿਸ਼ਤੀਆਂ ਦੇ ਰਾਹੀਂ ਆਪਣੇ ਅਗਨ ਬੋਟ ਲਿਆ ਕੇ, ਟਰੇਲੀਆਂ ਟਰੈਕਟਰ ਵਿੱਚ ਵਾੜ ਕੇ, ਮੋਢਿਆਂ 'ਤੇ ਚੱਕ ਕੇ ਪਸ਼ੂਆਂ ਨੂੰ ਕੱਢ ਰਹੇ ਨੇ, ਉਹ ਇੱਕ ਵੱਖਰਾ ਪਟੂ। ਜੇ ਮੈਂ ਰਿਪੋਰਟ 'ਤੇ ਨਜ਼ਰ ਸਾਂਝੀ ਕਰਦਾ ਤਾਂ ਜੀ ਕਹਿੰਦੇ ਕਿ ਅੱਜ ਪਠਾਨਕੋਟ ਦੇ ਵਿੱਚ ਇੱਕ ਬੱਚੀ ਦੀ ਲਾਸ਼ ਮਿਲੀ ਹੈ ਅਤੇ 3 ਲੋਕ ਉੱਥੇ ਲਾਪਤਾ ਨੇ। ਇਸੇ ਤਰ੍ਹਾਂ ਮਾਧੋਪੁਰ ਅਤੇ ਗੁਰਦਾਸਪੁਰ ਦੇ ਵਿੱਚ ਨਦੀਆਂ 'ਚ ਉਫਾਨ ਕਰਕੇ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸੋ ਉੱਧਰ ਤਰਨ ਤਾਰਨ ਦੇ ਵਿੱਚ ਇੱਕ ਪਿੰਡ ਦੇ ਵਿੱਚ 11 ਅਤੇ 9 ਸਾਲ ਦੇ ਬੱਚੇ ਪਾਣੀ 'ਚ ਡੁੱਬ ਕੇ ਮਰ ਗਏ। ਸੋ ਇਹ ਲਗਾਤਾਰ ਮਤਲਬ ਕਿ 6 ਦੇ ਕਰੀਬ ਮੌਤਾਂ ਦੀ ਖ਼ਬਰ ਹੈ ਅਤੇ 3 ਲੋਕਾਂ ਦੀ ਲਾਪਤਾ ਹੋਣ ਦੀ ਖ਼ਬਰ ਹੈ। ਪਠਾਨਕੋਟ ਖੇਤਰ, ਗੁਰਦਾਸਪੁਰ ਖੇਤਰ, ਤਰਨ ਤਾਰਨ ਖੇਤਰ, ਹੁਸ਼ਿਆਰਪੁਰ ਖੇਤਰ, ਕਪੂਰਥਲਾ, ਫਿਰੋਜ਼ਪੁਰ, ਸੁਲਤਾਨਪੁਰ ਲੋਧੀ ਵਾਲਾ ਖੇਤਰ, ਫਾਜ਼ਿਲਕਾ, ਅੰਮ੍ਰਿਤਸਰ ਦਾ ਇਲਾਕਾ ਹੈ ਨਾ, ਇਹ ਸਾਰੇ ਲਗਭਗ ਬਹੁਤ ਜ਼ਿਆਦਾ ਮਤਲਬ ਕਿ 150 ਦੇ ਕਰੀਬ ਪਿੰਡ ਤਾਂ ਉਹ ਨੇ ਜਿੱਥੇ ਖੇਤਾਂ ਤੋਂ ਲੈ ਕੇ ਗਲੀਆਂ ਮੁਹੱਲੇ ਘਰਾਂ ਤੱਕ 7-7 ਫੁੱਟ ਤੱਕ ਪਾਣੀ ਖੜਾ। ਸਭ ਤੋਂ ਵੱਧ ਸਥਿਤੀ ਤਾਂ ਉੱਥੇ ਮਤਲਬ ਕਿ ਫਿਕਰ ਦਰਾਜ ਹੈ। ਠੀਕ ਹੈ, ਮੁੱਖ ਮੰਤਰੀ ਸਾਹਿਬ ਨੇ ਵੀ ਅੱਜ ਦੌਰੇ ਕੀਤੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ, ਕੁਝ ਫਿਰ ਜਾਣਕਾਰੀ ਲਈ ਆ ਅਤੇ ਇਹ ਸਭ ਦੇ ਦਰਮਿਆਨ ਮਤਲਬ ਕਿ ਰਾਹਤ ਸਮੱਗਰੀਆਂ ਦੀ ਪ੍ਰਕਿਰਿਆਵਾਂ ਵੀ ਜਾਰੀ ਨੇ। SGPC ਵੱਲੋਂ ਲੰਗਰ ਦਾ ਪ੍ਰਬੰਧ ਵੀ ਵੱਡੇ ਪੱਧਰ 'ਤੇ ਕੀਤਾ ਗਿਆ। ਬਕਾਇਦਾ ਤੌਰ 'ਤੇ ਸਰਕਾਰ ਤਾਂ ਉੱਪਰੋਂ ਥੈਲੇ ਬਣਾ ਬਣੂ ਕੇ ਵਿਜ਼ਿਟਰ ਦੀਆਂ ਕਵਾਇਦ ਚਲਾ ਰਹੀ ਹੈ, ਉਹਦੇ ਨਾਲ ਮਸ਼ਹੂਰੀ ਵੀ ਆਪਣੀ ਨਾਲ ਨਾਲ ਕਰ ਰਹੀ ਹੈ। ਤੁਸੀਂ ਇਹ ਦੇਖੋ ਕਿ ਮਤਲਬ ਕਿ ਬੈਨਰ ਲਾਏ ਜਾ ਰਹੇ ਨੇ ਆਪਣੇ, ਪੋਸਟਰ ਲਾਏ ਜਾ ਰਹੇ ਨੇ ਆਪਣੇ, ਫੋਟੋਆਂ ਲਾਈਆਂ ਜਾ ਰਹੀਆਂ ਨੇ ਭਗਵੰਤ ਮਾਨ ਔਰ ਕੇਜਰੀਵਾਲ ਦੀ, ਮਤਲਬ ਬੇਸ਼ਰਮੀ ਦੀ ਹੱਦ ਹੈ। ਇੱਥੇ ਵੀ ਤੁਸੀਂ ਵੋਟ ਸਿਆਸਤ ਕਰ ਰਹੇ ਹੋ
ਜੀ,
ਇਹ ਇਹ ਟਲਦੇ ਜੀ, ਮਤਲਬ ਜਦੋਂ ਮੌਕਾ ਮਿਲੇ ਤਾਂ ਉਹ ਤੋਂ ਅਸੀਂ ਪਿੱਛੇ ਨਹੀਂ ਹਟਣਾ। ਤੇ ਕਾਂਗਰਸ ਇਹ ਮੰਨ ਕੇ ਚੱਲ ਗਈ ਪੰਜਾਬ 'ਚ ਕਿ ਜਿਵੇਂ ਪੰਜਾਬ 'ਚ ਤਾਂ ਹੜੇ ਨਹੀਂ ਗਏ, ਉਹ ਅੱਜ ਜਲੰਧਰ 'ਚ ਆਪਣੀ ਉਹ ਰੈਲੀ ਕਰਦੀ ਫਿਰ ਰਹੀ ਹੈ ਕਿ ਜੀ ਵੋਟ ਚੋਰੀ ਵਾਲੇ ਮੁੱਦੇ 'ਤੇ ਸਾਨੂੰ ਰਾਹੁਲ ਗਾਂਧੀ ਨੇ ਕੰਮ ਦਿੱਤਾ। ਜਦੋਂ ਕੰਮ ਦਿੱਤਾ ਸੀ ਜਦ ਕੀਤੀਆਂ ਨਹੀਂ, ਤੇ ਹੁਣ ਜਦੋਂ ਹੜ੍ਹ ਵਾਲੀ ਸਥਿਤੀ ਆ ਤਾਂ ਹੁਣ ਉਹਦੇ 'ਤੇ ਇਹਨਾਂ ਨੂੰ ਉਹ ਜਿੱਤੇ ਆ ਗਿਆ, ਉਹ ਕਰਦੇ ਫਿਰਦੇ ਨੇ। ਸੋ ਸੁਖਬੀਰ ਸਿੰਘ ਬਾਦਲ ਠੀਕ ਹੈ, ਅੱਜ ਉਹਨਾਂ ਨੇ ਸ਼ੁਕਰਾਨਾ ਅਰਦਾਸ ਕਰਨੀ ਸੀ ਲੈਂਡ ਪੁਲਿੰਗ ਮਾਮਲੇ 'ਤੇ ਅਕਾਲ ਤਖ਼ਤ ਸਾਹਿਬ 'ਤੇ, ਉੱਥੇ ਜਾ ਕੇ ਕੀਤੀ ਹੈ। ਉਹ ਤੋਂ ਬਾਅਦ ਉਹ ਤਰਨ ਤਾਰਨ ਫਿਰ ਅੱਜ ਵੋਟਾਂ ਮੰਗਣ ਤੁਰ ਪਏ ਜੀ, ਅਤੇ ਉੱਥੇ ਵੋਟਾਂ ਮੰਗਦੇ ਹੋਏ ਕਹਿੰਦੇ ਵੀ ਦੇਖ ਲਓ ਬਾਦਲ ਸਾਹਿਬ ਦੇ ਰਾਜ 'ਚ ਥੋੜ੍ਹਾ ਕਦੇ ਹੜ੍ਹ ਆਉਂਦੀ ਸੀ, ਕਿਉਂਕਿ ਅਸੀਂ 6 ਮਹੀਨੇ ਪਹਿਲਾਂ ਹੀ ਕਹਿੰਦੇ ਅਫਸਰਾਂ ਨੂੰ ਬੁਲਾ ਲੈਂਦੇ ਸੀ ਅਤੇ ਉਹਨਾਂ ਨੂੰ ਸਮਝਾਉਂਦੇ ਸੀ ਕਿ ਵੀ ਆ ਕੱਸੀਆਂ ਨਾਲੇ ਨੁਲੇ ਸਾਫ਼ ਕਰੋ, ਅਤੇ ਅਸੀਂ ਦਰਿਆ ਵੀ ਸਾਫ਼ ਕਰਾਉਂਦੇ ਸੀ। ਮਤਲਬ ਸਭ ਨੂੰ ਪਤਾ ਭਾਈ ਦਰਿਆਵਾਂ 'ਚੋਂ ਰੇਤਾ ਚੱਕ ਚੱਕ ਤੁਸੀਂ ਉਹ ਵੇਚਿਆ। ਸੋ ਇਹ ਉਹ ਆਪਣੀ ਉਦਾਹਰਨਾਂ ਦੇਈ ਜਾਂਦੇ ਨੇ। ਸੋ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ ਜਿਸ ਕਦਰ ਫਸਿਆ ਹੈ, ਉਸ ਦੇ ਵਿੱਚ ਹੁਣ ਮਤਲਬ ਕਿ ਲਗਾਤਾਰ ਅਜੇ ਵੀ ਡੈਮਾਂ ਦੇ ਉੱਤੇ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ, ਉਸ ਨੇ ਸਥਿਤੀ ਹੋਰ ਤਣਾਅ ਹੀ ਬਣਾਈ ਹੈ। ਅੱਜ ਵੀ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ 1390 ਫੁੱਟ ਤੋਂ ਵੱਧ ਕੇ 1396 ਫੁੱਟ ਤੱਕ ਪਹੁੰਚਿਆ ਅਤੇ ਪੌਂਗ ਡੈਮ ਦੇ ਉੱਤੇ, ਅਤੇ ਫਿਰ ਫਲੱਡ ਗੇਟ ਖੋਲ੍ਹਣੇ ਪਏ ਜੀ। ਸੋ ਇਸ ਸਥਿਤੀ ਵਿੱਚ ਇੱਧਰ ਭਾਖੜਾ ਡੈਮ ਵਾਲੇ ਫਲੱਡ ਗੇਟ ਖੁੱਲ੍ਹੇ ਨੇ। ਸੋ ਇਹ ਸਤਲੁਜ, ਰਾਵੀ ਅਤੇ ਬਿਆਸ ਇਹਦੀ ਮਾਰ ਅਜੇ ਵੀ ਜਾਰੀ ਹੈ ਔਰ ਮੀਂਹ ਵੀ ਲਗਾਤਾਰ ਪੈਣ ਦੀਆਂ ਖ਼ਬਰਾਂ ਅਤੇ ਅਗਲੇ 48 ਘੰਟੇ ਮੌਸਮ ਵਿਭਾਗ ਵੱਲੋਂ ਹੋਰ ਚੇਤਾਵਨੀ ਜਾਰੀ ਹੈ। ਅਤੇ ਇਸ ਲਈ ਜੀ ਚੜ੍ਹਦਾ ਲਹਿੰਦਾ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਇਹ ਖੇਤਰ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਔਰ ਪੰਜਾਬ ਦੇ 12 ਦੇ 13 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਨੇ, 7 ਜ਼ਿਲ੍ਹੇ ਲਗਭਗ ਡੁੱਬੇ ਹੋਏ ਨੇ ਜੀ।
ਦੀਪਕ ਜੀ, ਜਦੋਂ ਵੀ ਹੁਣ ਪਾਣੀਆਂ ਦੀ ਗੱਲ ਹੁੰਦੀ ਆ ਤਾਂ ਫਿਰ ਇਹ ਵੀ ਆ ਵੀ ਪਾਣੀ ਦੇ ਉੱਪਰ ਮਲਕੀਅਤ ਕਿਹਦੀ ਆ, ਜਦੋਂ ਹੜ੍ਹ ਆ ਜਾਂਦੇ ਨੇ ਫਿਰ ਇਹ ਵੀ ਗੱਲ ਹੁੰਦੀ ਆ ਪਾਣੀ ਕਿਹੜੇ ਪਾਸੇ ਨੂੰ ਡਾਈਵਰਟ ਕੀਤਾ ਜਾ ਸਕਦਾ। ਕੀ ਹੁਣ ਇਹ ਮੌਕਾ ਅਜਿਹਾ ਹੈ ਕਿ ਪਾਣੀ ਦੀ ਮਲਕੀਅਤ ਉੱਪਰ ਵੀ ਬਹਿਸ ਹੋ ਸਕੇ, ਡਿਸਕਸ਼ਨ ਹੋ ਸਕੇ, ਫੈਸਲਾ ਹੋ ਸਕੇ?
ਦੇਖੋ ਜੇ ਤਾਂ ਤੁਸੀਂ ਇਮੋਸ਼ਨਲ ਜਾਣਾ ਫਿਰ ਤਾਂ ਤੁਸੀਂ ਕਹੋਗੇ ਜੀ ਨਹੀਂ ਜੀ ਇਹ ਸਮਾਂ ਨਹੀਂ ਗਾ ਇਹਨਾਂ ਗੱਲਾਂ ਲਈ, ਫਿਰ ਤਾਂ ਆਪਾਂ ਕਹਾਂਗੇ ਕਿ ਨਹੀਂ ਇਸ ਮੌਕੇ ਅਜਿਹੀ ਗੱਲ ਨਹੀਂ ਜੀ, ਇਸ ਮੌਕੇ ਤਾਂ ਜੋ ਮੁਸੀਬਤ ਪਈ ਆ ਉਹਦਾ ਸਾਹਮਣਾ ਕਰਨਾ ਚਾਹੀਦਾ। ਇਹ ਮੇਰੇ ਨਿੱਜੀ ਹੋ ਸਕਦਾ, ਮੇਰਾ ਨਿੱਜੀ ਮਤਲਬ ਕਿ ਰਾਏ ਹੋਵੇ, ਮੇਰਾ ਮੰਨਣਾ ਹੈ ਕਿ ਸਭ ਤੋਂ ਸਹੀ ਮੌਕਾ ਇਹ ਹੈ ਪਾਣੀਆਂ ਦੀ ਮਾਲਕੀ ਤੈਅ ਕਰਨ ਦਾ।
ਜੀ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਿੱਲੀ ਦੇ ਜਲ ਸਰੋਤ ਮੰਤਰੀ ਨੂੰ ਆਪਣੇ ਚੋਪਰ 'ਚ ਬਿਠਾਉਣ, ਜਿਹੜਾ ਕਹਿੰਦੇ ਨਾ ਹੈਲੀਕਾਪਟਰ ਮੈਂ ਦੇਤਾ, ਕਿ ਬਈ ਜੇ ਹੈਲੀਕਾਪਟਰ ਦੇਤਾ ਤੁਸੀਂ ਹੈ ਤਾਂ ਫਿਰ ਗੱਡੀ ਚੜ੍ਹ ਕੇ ਕਿਉਂ ਆਏ? ਮੁੱਖ ਮੰਤਰੀ ਸਾਹਿਬ ਉੱਥੇ ਹੜ ਪੀੜਤਾਂ ਨੂੰ ਕਹਿੰਦੇ ਨੇ ਮੈਂ ਚੱਲਿਆ ਗੱਡੀ 'ਚ ਆ, ਮੈਂ ਹੈਲੀਕਾਪਟਰ ਛੱਡ ਚੱਲਿਆ ਕਿਉਂਕਿ ਇਹ ਮੈਂ ਆਪਣਾ ਹੈਲੀਕਾਪਟਰ। ਫਿਰ ਕਹਿੰਦੇ ਕਿ ਨਹੀਂ ਤੁਹਾਡਾ ਹੀ ਹੈ, ਮੇਰਾ ਕਾਹਦਾ, ਤੁਹਾਨੂੰ ਦੇ ਚੱਲਿਆ। ਬਈ ਜਿਹੜੀ ਗੱਡੀ 'ਚ ਚੜ੍ਹ ਕੇ ਚੱਲੇ ਉਹ ਵੀ ਗੱਡੀ ਇਹਨਾਂ ਦੀ ਹੋਵੇ, ਫਿਰ ਗੱਡੀ
ਜੀ
ਵੀ ਦੇ ਜਾਓ, ਬੱਸ ਦੇ ਵਿੱਚ ਚੜ੍ਹ ਕੇ ਚਲੇ ਜਾਓ। ਸੋ ਇਸ ਲਈ ਜਿਹੜਾ ਚੋਪਰ ਮੁੱਖ ਮੰਤਰੀ ਸਾਹਿਬ ਦਾ ਨਾ, ਇਸ ਮੌਕੇ ਉਸ ਚੋਪਰ 'ਚ ਜਲ ਸਰੋਤ ਮੰਤਰੀ ਨੂੰ ਦਿੱਲੀ ਜ਼ਿਲ੍ਹਾ ਬਿਠਾ ਕੇ ਲਿਆਉਣ, ਰਾਹ 'ਚੋਂ ਨਾਇਬ ਸਿੰਘ ਸੈਣੀ ਨੂੰ ਚੜ੍ਹਾ ਲੈਣ ਅਤੇ ਫਿਰ ਆ ਕੇ ਪੰਜਾਬ ਦਿਖਾਉਣ ਕਿ ਜਨਾਬ ਆਹ ਦੇਖੋ ਤੁਹਾਡੀਆਂ ਨਹਿਰਾਂ, ਅਤੇ ਜਿਨ੍ਹਾਂ ਦੇ ਵਿੱਚ ਕੋਈ ਹੜ੍ਹ ਵਾਲਾ ਮਸਲਾ ਨਹੀਂ, ਕੋਈ ਬੇਮਾਇਨੇ ਪਾਣੀ ਨਹੀਂ, ਕੋਈ ਗੰਧਲਾ ਪਾਣੀ ਨਹੀਂ, ਹੈ ਕੋਈ ਬਰਸਾਤੀ ਪਾਣੀ ਨਹੀਂ, ਅਤੇ ਆਹ ਸਾਡੇ ਦਰਿਆ, ਅਤੇ ਜਿਹੜੇ ਸਾਡੇ ਪਿੰਡਾਂ ਨੂੰ ਹੜ੍ਹੀ ਬੈਠੇ ਨੇ, ਹੈ ਅਸੀਂ ਪਿੰਡ ਡਬੋਈ ਬੈਠੇ ਹਾਂ। ਕਿਉਂਕਿ ਇੱਕ ਨਿਯਮ ਹੈ ਵਿਜੇ ਜੀ ਕਿ ਜਿਹੜੀਆਂ ਨਹਿਰਾਂ ਨੇ ਉਹਨਾਂ 'ਚ ਜਿਹੜਾ ਪਾਣੀ ਹੈ ਉਹ ਪੀਣ ਲਈ ਵੀ ਵਰਤਿਆ ਜਾਂਦਾ, ਦਿੱਲੀ ਹਰਿਆਣਾ ਰਾਜਸਥਾਨ ਪੀਣ ਲਈ ਵੀ ਵਰਤਦਾ।
ਜੀ
ਬੇਸ਼ੱਕ ਉਹ 'ਚ ਸ਼ਰਾਰਤਨ ਰਾਜਨੀਤਿਕ ਤੌਰ 'ਤੇ ਸ਼ਾਸਨ, ਉਹ 'ਚ ਨਾਲੇ ਵਿੱਚ ਕਿੰਨਾ ਕੁਛ ਗੰਦ ਸਿੱਟਿਆ ਜਾ ਰਿਹਾ, ਉਹ ਇੱਕ ਪੈਰਲ ਲੜਾਈ ਖੜੀ ਹੈ,
ਜੀ
ਪਰ ਇਸ ਨਿਯਮ ਨੂੰ ਧਿਆਨ 'ਚ ਰੱਖਦਿਆਂ ਕਿ ਪੀਣ ਲਈ ਪਾਣੀ ਵਰਤਿਆ ਜਾਂਦਾ, ਉਹਦੇ ਵਿੱਚ ਇਹ ਗੰਧਲਾ ਪਾਣੀ, ਇਹ ਮਿੱਟੀ ਵਾਲਾ ਪਾਣੀ ਹੈ ਨਾ, ਇਹ ਉਹਦੇ ਵਾਲਾ ਪਾਣੀ ਨਹੀਂ ਭੇਜਿਆ ਜਾਂਦਾ। ਦੂਸਰਾ, ਨਹਿਰਾਂ ਦੀ ਉਹ ਸਮਰੱਥਾ ਨਹੀਂ ਹੈ ਕਿ ਇੱਧਰ ਨੂੰ ਫਲੱਡ ਗੇਟ ਖੋਲ੍ਹ ਕੇ ਪਾਣੀ ਛੱਡ ਦਿਓ, ਅਤੇ ਨਹਿਰਾਂ ਦਾ ਸਾਹਮਣਾ ਕਰ ਲੈਣਗੀਆਂ ਇੰਨੀ ਤੇਜ਼ ਪਾਣੀ ਦੇ ਵਹਾਅ ਦਾ,
ਜੀ
ਹੈ ਨਾ। ਉਹ 'ਚ ਇੱਕ ਇਸ ਲਈ ਇਹਨਾਂ ਦਿਨਾਂ 'ਚ ਨਹਿਰਾਂ 'ਚ ਵੈਸੇ ਹੀ ਪਾਣੀ ਘਟਾ ਦਿੱਤਾ ਜਾਂਦਾ, ਜਦੋਂ ਕਿ ਕਈ ਲੋਕ ਇਹਦੇ 'ਤੇ ਨੁਕਤਾ ਖੜਾ ਕਰਦੇ ਨੇ ਕਿ ਵੀ ਹੁਣ ਉਹਨਾਂ ਨੂੰ ਦਓ ਪਾਣੀ, ਜਾਂ ਇਹ ਵੀ ਮੁੱਖ ਮੰਤਰੀ ਵੀ ਸਾਡੇ ਕਹਿੰਦੇ ਰਹਿੰਦੇ ਨੇ ਕਿ ਜਦੋਂ ਅਸੀਂ ਬਰਸਾਤਾਂ 'ਚ ਕਹਿੰਦੇ ਹਾਂ ਪਾਣੀ ਲੈ ਲਓ ਫਿਰ ਉਹ ਇਨਕਾਰ ਕਰ ਦਿੰਦੇ ਨੇ,
ਜੀ
ਪਰ ਜਿਹੜਾ ਦਰਿਆਵਾਂ 'ਚ ਪਾਣੀ ਹੈ, ਚਾਹੇ ਉਹ ਡੈਮਾਂ 'ਚ ਇਕੱਠਾ ਹੋਣ ਤੋਂ ਬਾਅਦ ਛੱਡਿਆ ਜਾਵੇ, ਚਾਹੇ ਉਹ ਕੁਦਰਤੀ ਤੌਰ 'ਤੇ ਆ ਰਿਹਾ ਹੋਵੇ, ਉਹ ਹੈ ਜੋ ਕੁਦਰਤੀ ਬਹਾ ਹੈ ਡੈਮ ਦਾ, ਅਤੇ ਇਹ ਇਹ ਕੁਦਰਤੀ ਬਹਾ ਪੰਜਾਬ ਦੇ ਨਾਲ ਨਾਲ ਲਹਿੰਦੇ ਪੰਜਾਬ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਭਰਿਆ ਪਾਣੀ। ਇਹਦਾ ਮਤਲਬ ਜੇ ਕੁਦਰਤੀ ਬਹਾ ਰਾਹੀਂ ਪਾਣੀ ਜਾ ਰਿਹਾ ਤਾਂ ਉਹਦੀ ਵੀ ਮਾਲਕੀ ਦਾ ਮਸਲਾ ਹੈ, ਸਾਡੀ ਵੀ ਮਾਲਕੀ ਦਾ ਮਸਲਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਲੇਹ ਲਦਾਖ ਦੇ ਖੇਤਰਾਂ ਦਾ ਵੀ ਮਾਲਕੀ ਦਾ ਮਸਲਾ। ਸੋ ਹੁਣ ਆ ਕੇ ਉਹਨਾਂ ਨੂੰ ਦਿਖਾਇਆ ਜਾਵੇ ਕਿ ਆਹ ਦੇਖੋ ਭਾਈ, ਜਿਹੜੇ ਹੜ੍ਹ 'ਚ ਡੁੱਬੇ ਨੇ ਉਹਨਾਂ ਦਾ ਪਾਣੀ 'ਤੇ ਕੋਈ ਹੱਕ ਨਹੀਂ,
ਜੀ
ਜਿੱਥੋਂ ਪਾਣੀ ਆਪਣੇ ਆਪ ਬਹਿ ਕੇ ਹੜ੍ਹ ਕੇ ਜਾ ਰਿਹਾ, ਇਹ ਉਹਨਾਂ ਉਹ ਮਾਲਕਾਂ ਦੇ ਘਰਾਂ 'ਚ ਵੜ ਰਿਹਾ ਨਾ, ਤੁਹਾਡੇ ਘਰਾਂ 'ਚ ਤਾਂ ਨਹੀਂ ਆ ਰਿਹਾ, ਅਤੇ ਫਿਰ ਸਾਡੀ ਮਾਲਕੀ ਕਿਉਂ ਨਹੀਂ? ਮੈਨੂੰ ਲੱਗਦਾ ਪਾਣੀਆਂ ਦੇ ਮਸਲੇ 'ਤੇ ਲੜਾਈ ਲੜਨ ਦਾ ਇਹ ਸਭ ਤੋਂ ਮਜ਼ਬੂਤ ਸਮਾਂ ਪੰਜਾਬ ਸਰਕਾਰ ਨੂੰ, ਹੁਣ ਇਹਦੇ 'ਤੇ ਲੜਾਈ ਲੜਨੀ ਚਾਹੀਦੀ ਹੈ। ਬੁਲਾਓ ਵਫਦ ਨੂੰ, ਕੇਂਦਰੀ ਵਫਦ ਬੁਲਾਉਣਾ ਉਹਨੂੰ ਬੁਲਾਓ, ਸੁਪਰੀਮ ਕੋਰਟ ਜਿਹੜੀਆਂ ਐਪਲੀਕੇਸ਼ਨਾਂ ਲਾਈਆਂ ਉਹਨਾਂ ਨੂੰ ਕਹੋ ਕਿ ਤੁਹਾਡੀਆਂ ਟੀਮਾਂ ਦੌਰਾ ਕਰਨ, ਹੈ ਨਾ, ਅਤੇ ਕਰੋ ਇਹਦੇ 'ਤੇ ਰਾਏ। ਮੈਨੂੰ ਲੱਗਦਾ ਇਸ ਤੋਂ ਵਧੀਆ ਮੌਕਾ ਕੋਈ ਨਹੀਂ ਹੈਗਾ। ਠੀਕ ਹੈ, ਮਤਲਬ ਕਈਆਂ ਨੇ ਕਹਿਣਾ ਕਿ ਨਹੀਂ ਜੀ ਇਹ ਸਮਾਂ ਹੜਦਾ, ਇਸ ਸਮੇਂ ਤਾਂ ਲੋਕਾਂ ਦੀ ਰਾਹਤ ਲਈ ਸਰਕਾਰ ਕਿੱਥੇ ਲੱਭਦੀ ਹੈ ਭਰਾਵਾ। ਜੇ ਸਰਕਾਰਾਂ ਨੇ ਸਮਾਂ ਰਹਿੰਦੇ ਕੰਮ ਕੀਤਾ ਹੁੰਦਾ ਤਾਂ ਜੇ ਦਿਨੇ ਨਾ ਆਉਂਦੇ। ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਇੱਕ ਚਿੱਠੀ ਪੱਤਰ ਵੀ ਕੇਂਦਰ ਨੂੰ ਇਹ ਕਹਿ ਕੇ ਵੀ ਨਹੀਂ ਲਿਖਿਆ ਕਿ ਘੱਟੋ ਘੱਟ ਜੀ ਇਹਨੂੰ ਕੁਦਰਤੀ ਰਾਸ਼ਟਰੀ ਆਫ਼ਤ ਤਾਂ ਐਲਾਨ ਦਿਓ। ਕਿਉਂਕਿ ਜੇ ਕੁਦਰਤੀ ਰਾਸ਼ਟਰੀ ਆਫ਼ਤ ਇਹਨੂੰ ਐਲਾਨਿਆ ਜਾਂਦਾ
ਜੀ,
ਫਿਰ ਤੁਸੀਂ ਜਿਹੜੇ ਇਸ ਮੌਕੇ ਰਾਸ਼ਟਰੀ ਫੰਡ ਹੁੰਦੇ ਨੇ ਕੁਦਰਤੀ ਆਫ਼ਤਾਂ ਦੇ ਲਈ, ਫਿਰ ਉਹਦੀ ਵਰਤੋਂ ਕਰ ਸਕਦੇ ਹੋ।
ਜੀ
ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਨਾ ਮੁਰਗੀ ਦਾ ਮੁਆਵਜ਼ਾ, ਬੱਕਰੀ ਦਾ ਮੁਆਵਜ਼ਾ, ਉਹ ਫਿਰ ਤਾਂ ਮਿਲਣੇ ਨੇ ਜੇ ਕੁਦਰਤੀ ਰਾਸ਼ਟਰੀ ਆਫ਼ਤ ਐਲਾਨ ਕਰਾ ਸਕਦੇ ਹੋ। ਉਹਦੇ ਲਈ ਕਰੋ ਨਾ ਚਾਰਜ, ਉਹਦੇ ਲਈ ਕੇਸ ਬਣਾਉਣਾ ਪਊਗਾ, ਤੁਹਾਨੂੰ ਦਸਤਾਵੇਜ਼ੀ ਤੌਰ 'ਤੇ ਤਿਆਰ ਕਰਨਾ ਪਊਗਾ ਕਿ ਬਈ ਇੰਨੇ ਏਕੜ ਜ਼ਮੀਨ ਤਬਾਹ ਹੋ ਗਈ, ਇੰਨੇ ਪਿੰਡ ਤਬਾਹ ਹੋ ਗਏ, ਇੰਨੇ ਘਰ ਤਬਾਹ ਹੋ ਗਏ, ਇੰਨੀਆਂ ਮੁਰਗੀਆਂ, ਇੰਨੀਆਂ ਮੈਸਾਂ, ਇੰਨੀਆਂ ਗਊਆਂ, ਹੈਂ ਇੰਨੇ ਖੇਤ ਕਲਿਆਣ, ਇੰਨੀਆਂ ਮੋਟਰਾਂ, ਇੰਨੇ ਲੋਕਾਂ ਦਾ ਕੰਮ, ਇੰਨੇ ਲੋਕਾਂ ਦੀ ਮਸ਼ੀਨਰੀ, ਉਹ ਸਾਰਾ ਇੱਕ ਕੇਸ ਬਣਾ ਕੇ ਜਾਣਾ ਪਊਗਾ, ਉਹਦੇ ਲਈ ਕਰੋ ਚਾਰਜ ਹੋਈ।
ਜੀ
75% ਕੇਂਦਰ ਨੇ ਦੇਣੇ ਉਹਦੇ ਵਿੱਚ ਮੁਆਵਜ਼ੇ, 25% ਪੰਜਾਬ ਦੇ ਹਿੱਸੇ ਆ। ਪਰ ਤੁਸੀਂ ਭਾਸ਼ਣਬਾਜ਼ੀ, ਤੋਹਮਤਬਾਜ਼ੀ, ਅੱਜ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਬਹੁਤ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਤੁਸੀਂ ਮੁਰਗੀ ਬੱਕਰੀ ਦੇ ਮੁਆਵਜ਼ੇ ਦੀ ਗੱਲ ਕਰਦੇ ਹੋ, ਤੂੰ PTC ਤੋਂ ਆ, ਤੂੰ PTC ਚੈਨਲ ਤੋਂ ਆ? ਉਹ ਕਹਿੰਦਾ ਨਹੀਂ ਜੀ ਮੈਂ ਤਾਂ ਇਸ ਚੈਨਲ ਤੋਂ। ਨਾ ਨਾ, ਤੂੰ PTC ਤੋਂ? ਕਹਿੰਦਾ ਚੱਲ ਜੀ ਮੰਨ ਲਓ ਫਿਰ PTC ਤੋਂ ਹੀ ਜਵਾਬ ਤਾਂ ਦਓ। ਨਹੀਂ ਨਹੀਂ ਕਹਿੰਦੇ ਜਵਾਬ ਸਪੀਚ ਤੋਂ ਲੈ ਲਈ ਫਿਰ। ਇਹ ਮੁੱਖ ਮੰਤਰੀ ਹੈ, ਤੁਹਾਡਾ ਹੀ ਕਿਹਾ, ਮੁੱਖ ਮੰਤਰੀ ਹੁੰਦਿਆਂ ਕਿਹਾ ਬਿਆਨ ਹੈ ਇਹ
ਜੀ।
ਤੇ ਅੱਜ ਦੇ ਸਮੇਂ ਲਈ ਉਹ ਸਾਰਥਕ ਹੈ ਕਿ ਦੱਸੋ ਜੀ ਹੁਣ ਮਿਲਣਗੇ ਉਹ ਮੁਆਵਜ਼ੇ। ਸੋ ਇਸ ਲਈ ਠੀਕ ਹੈ ਤੁਸੀਂ ਆਪਣੀ ਰਾਜਨੀਤੀ ਕਰਨੀ ਹੈ ਕਰੋ, ਤੁਸੀਂ ਆਪਣੀ ਅਗਲੀਆਂ ਵੋਟਾਂ ਪੱਕੀਆਂ ਕਰਨੀਆਂ ਕਰੋ। ਪੰਜਾਬ ਸਰਕਾਰ ਨੇ ਅੱਜ ਇੱਕ ਐਲਾਨ ਕੀਤਾ ਕਿ ਜੀ ਅਸੀਂ ਸਾਰੇ MLA ਸਾਰੇ ਮੰਤਰੀ ਮੁੱਖ ਮੰਤਰੀ ਇੱਕ ਇੱਕ ਮਹੀਨੇ ਦੀ ਆਪਣੀ ਤਨਖਾਹ ਹੜ੍ਹ ਪੀੜਤਾਂ ਲਈ ਦਿੰਦੇ ਹਾਂ,
ਜੀ
ਔਰ ਸਾਡਾ ਸੋ ਕਾਲਡ ਸਰਕਾਰੀ ਮੀਡੀਆ ਇਸ ਨੂੰ ਅੱਜ ਦੀ ਵੱਡੀ ਖਬਰ ਬਣਾ ਕੇ ਪੇਸ਼ ਕਰ ਰਿਹਾ, ਅੱਜ ਦੀ ਬਹੁਤ ਵੱਡੀ ਖਬਰ, ਅਹਿਮ ਖਬਰ, ਇੱਕ ਮਹੀਨੇ ਦੀ ਤਨਖਾਹ ਛੱਡੀ। ਸਪੀਕਰ ਸਾਹਿਬ ਪਿੱਛੇ ਰਹਿ ਕੇ ਸੀ, ਅਮਰੀਕਾ ਤੋਂ ਐਲਾਨ ਕਰ ਰਿਹਾ ਕਿਉਂਕਿ ਅਮਰੀਕਾ ਗਏ ਆ, ਇੱਥੇ ਦਿਖ ਨਹੀਂ ਸਕਦੇ, ਫੋਟੋਆਂ ਖਿਚਾ ਨਹੀਂ ਸਕਦੇ, ਅਮਰੀਕਾ ਤੋਂ ਐਲਾਨ ਕਰੀ ਜਾਂਦੇ ਆ ਕਿ ਮੈਂ ਆਹ ਕੁਛ ਕਰਨ ਜਾ ਰਿਹਾ ਜੀ। ਸੋ ਇਸ ਲਈ ਇੱਥੇ ਸਿਆਸਤ ਕਰਨੀ ਆ ਕਰੋ, ਪਰ ਮੈਨੂੰ ਲੱਗਦਾ ਪੰਜਾਬ ਦੇ ਇਸ ਮੌਕੇ ਹੜ੍ਹ ਦੀ ਲੜਾਈ ਦੇ ਨਾਲ ਨਾਲ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਨ ਦਾ ਸਹੀ ਮੌਕਾ ਕਿ ਜਿਹੜੇ ਹੜ੍ਹ ਰਹੇ ਨੇ ਉਹੀ ਇਸ ਪਾਣੀ ਦੇ ਮਾਲਕ ਨੇ। ਪਹਿਲਾਂ ਮਾਲਕੀ ਤੈਅ ਕਰੋ, ਕੋਈ ਗੱਲ ਨਹੀਂ ਤੁਹਾਨੂੰ ਪੀਣ ਨੂੰ ਦੇਈ ਜਾਵਾਂਗੇ ਪਾਣੀ, ਫਿਰ ਗੱਲ ਕਰਾਂਗੇ ਉਹਦੇ ਮੁਆਵਜ਼ਿਆਂ ਦੀ, ਪਰ ਅਜੇ ਮਾਲਕੀ ਦਾ ਮਸਲਾ ਹੱਲ ਹੋਣਾ ਚਾਹੀਦਾ ਇਹਦੇ ਤੇ।
ਦੀਪਕ ਜੀ, ਇੱਕ ਵੱਡੀ ਖਬਰ ਇਹ ਵੀ ਆ, ਸੁਲਤਾਨਪੁਰ ਲੋਧੀ ਦੇ ਇਲਾਕੇ ਜਿਹੜੇ ਕਿਸਾਨਾਂ ਨੇ ਆਪ ਰਲ ਕੇ ਬੰਨ ਬਣਾਇਆ, ਆਪਣੇ ਆਪ ਨੂੰ ਤਾਂ ਬਚਾਇਆ, ਹੋਰਨਾਂ ਪਿੰਡਾਂ ਨੂੰ ਵੀ ਕਿੰਨਿਆਂ ਨੂੰ ਬਚਾਇਆ, ਆਪਣੀ ਜੇਬ 'ਚੋਂ 9-10 ਲੱਖ ਰੁਪਈਏ ਦਾ ਉਹਨਾਂ ਨੇ ਡੀਜ਼ਲ ਦਾ ਖਰਚਾ ਕੀਤਾ। ਸੋ ਵੱਡੀਆਂ ਖਬਰਾਂ ਤਾਂ ਇਹ ਨੇ ਵੀ ਕਿਸ ਤਰ੍ਹਾਂ ਵਿਪਤਾ ਦੇ ਸੰਕਟ ਦਾ ਸਾਹਮਣਾ ਕਰਦੇ ਹੋਏ ਸਰਕਾਰੀ ਮਦਦ ਦੀ ਉਡੀਕ ਕਰੇ ਬਗੈਰ ਕਿਵੇਂ ਕਿਸਾਨ ਅਤੇ ਲੋਕ ਲੋਕਲਜ਼ ਆਪ ਲਾਮਬੰਦ ਹੋ ਕੇ ਆਪਣਾ ਵੀ ਬਚਾਅ ਕਰ ਰਹੇ ਨੇ ਅਤੇ ਹੋਰ ਵੀ ਕਿੰਨਿਆਂ ਦਾ ਬਚਾਅ ਕਰ ਰਹੇ ਨੇ।
ਵਿਜੇ ਜੀ, ਮੈਂ ਕੱਲ੍ਹ ਤਾਂ ਹੀ ਗੱਲ ਕਰ ਰਿਹਾ ਸੀਗਾ ਕਿ ਉਹੀ ਲੋਕ ਨੇ ਜਿਹਨਾਂ ਨੇ ਸਿਕੰਦਰ ਦਾ ਰਾਹ ਰੋਕ ਲਿਆ ਸੀ।
ਜੀ 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 ਜੀ
ਜਜ਼ਬਾ ਹੈ
ਜੀ,
ਇਹ ਸਰਕਾਰਾਂ ਨੂੰ ਉਡੀਕਦੇ ਨਹੀਂ, ਇਹ ਉੱਪਰ ਨੂੰ ਚੱਕ ਕੇ ਦੇਖਦੇ ਨਹੀਂ ਕਿ ਹੈਲੀਕਾਪਟਰ ਤੋਂ ਥੈਲੀ ਗਿਰੀ ਕਿ ਨਹੀਂ ਗਿਰੀ, ਲੰਗਰ ਲੱਗਦੇ ਨੇ
ਜੀ
ਆਪਣੇ ਘਰੇ, ਪੱਕਿਆਂ ਨਾ ਪੱਕੇ ਪਰ ਦੂਏ ਨੂੰ ਪਹੁੰਚਾਉਣ ਜਾਂਦੇ ਨੇ, ਪਹਿਲਾਂ ਪਸ਼ੂਆਂ ਤੱਕ ਦਾ ਚਾਰੇ ਦੀਆਂ ਟਰੈਲੀਆਂ ਭਰ ਭਰ ਜਾ ਰਹੀਆਂ ਨੇ। ਸੋ ਇਹ ਹੈ ਪੰਜਾਬ
ਜੀ।
ਸੋ ਇਸ ਜਜ਼ਬੇ ਤੋਂ ਤਾਂ ਹੀ ਮੈਨੂੰ ਤਾਂ ਤਕਲੀਫ ਜ਼ਿਆਦਾ ਰਹਿੰਦੀਆਂ ਨੇ ਬਾਕੀ ਸੂਬੇ ਬਾਕੀ ਸਰਕਾਰਾਂ ਤੇ ਕੇਂਦਰ ਤੱਕ ਕਿ ਯਾਰ ਇਹ ਇੰਨੀ ਵਾਰ ਡੁੱਬਦਾ, ਇੰਨੀ ਵਾਰ ਹੜਦਾ, ਇੰਨੀ ਵਾਰ ਸੜਦਾ, ਫਿਰ ਉੱਠ ਖੜਾ ਹੁੰਦਾ
ਜੀ।
ਸੋ ਇਹ ਜਜ਼ਬਾ ਹੀ ਸਾਨੂੰ ਬਚਾ ਕੇ ਰੱਖਦਾ, ਇਹ ਜਜ਼ਬਾ ਹੀ ਸਾਨੂੰ ਖੜਾ ਕਰਦਾ, ਇਹ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੈ ਉਹਦੀ ਉਹ ਤਾਕਤ ਹੈ। ਪਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਤਾਂ ਨਿਭਾਉਣ ਕੇ ਸਿਰਫ ਰਾਜਨੀਤੀ ਉਹ ਕਰਨੀ। ਸੋ ਇਸ ਲਈ ਜੀ ਇਹ ਬੰਨ ਲਾਉਣੇ, ਇਹ ਰਾਹ ਪਾਣੀਆਂ ਨੂੰ ਰੋਕਣ ਦੀ ਜਿੰਨੀ ਜੱਦੋਜਹਿਦ ਹੁੰਦੀ ਹੈ ਆਪਣੇ ਪੱਧਰ ਤੇ ਹੀ ਕਰ ਲੈਂਦੇ ਨੇ। ਮਤਲਬ ਜਿਹੜੇ ਟਰੈਕਟਰਾਂ ਬਾਰੇ ਬਹੁਤ ਗੱਲਾਂ ਕਹਿੰਦੇ ਸੀ ਜਦੋਂ ਦਿੱਲੀ ਨੂੰ ਗਏ ਸੀ ਉਹ ਟਰੈਕਟਰ, ਅੱਜ ਉਹੀ ਟਰੈਕਟਰ ਪਾਣੀਆਂ 'ਚ ਵੜੇ ਨੇ। ਆਹ ਤੁਹਾਡੇ ਤਾਂ ਆ ਗਈਆਂ ਜੀ ਗੱਡੀਆਂ ਜੀ, ਫੋਟੋ ਖਿਚਾਈ, ਪ੍ਰਤਾਪ ਬਾਜਵਾ ਜੀ ਉਹ ਗਏ, ਹੈਨਾ, ਜਾਂ ਅੱਜ ਮਿਲਟਰੀ ਹੁਣ ਉਤਰੀ ਆ ਨਾਲ, ਹੈਨਾ, ਮਤਲਬ ਕਿ ਹਵਾਈ ਫੌਜ ਵਾਲੇ, ਜਿਹੜਾ ਮੁੱਖ ਮੰਤਰੀ ਸਾਹਿਬ ਦਾ ਚੋਪਰ ਹੈ ਨਾ ਉਹ ਕਿਸੇ ਨੂੰ ਲਿਫਟ ਨਹੀਂ ਕਰਾ ਸਕਦਾ, ਉਹ ਕਿਸੇ ਨੂੰ ਲੈ ਕੇ ਨਹੀਂ ਜਾ ਸਕਦਾ, ਉਹ ਵੀਡੀਓ ਹੀ ਬਣਾ ਸਕਦਾ, ਥੈਲੀਆਂ ਪਾਣੀ ਦੀਆਂ ਬੋਤਲਾਂ ਸੁੱਟ ਦੇਣੀਆਂ, ਬਸ ਉਹਨਾਂ ਕਿ ਉੱਡ ਸਕਦਾ ਉਹ
ਜੀ।
ਉਹਦੇ ਲਈ ਫੌਜੀ ਜਹਾਜ਼ ਲੱਗੇ ਨੇ ਜਾਂ ਲੋਕ ਆਪ ਲੱਗੇ ਨੇ। ਮਤਲਬ ਖਾਲਸਾ ਏਡ ਤੋਂ ਲੈ ਕੇ SGPC ਤੱਕ ਜੋ ਰੋਲ ਨਿਭਾ ਰਹੀ ਆ, ਹੈ ਛੋਟੀਆਂ ਸੰਸਥਾਵਾਂ, ਸਧਾਰਨ ਸੰਸਥਾਵਾਂ, ਆਮ ਲੋਕ ਜੋ ਆਪਣੇ ਦਮ ਤੇ ਰੋਲ ਨਿਭਾ ਰਹੇ ਨੇ, ਹੈ ਨਾ, ਤੇ ਪਰ ਸਰਕਾਰਾਂ ਘੱਟੋ ਘੱਟ ਇੰਨਾ ਤਾਂ ਐਲਾਨ ਦੇਣ ਕਿ ਭਾਈ ਆਹ ਸਾਨੂੰ ਪਤਾ ਕਿ ਇੰਨੇ ਖੇਤਰ ਦੇ ਵਿੱਚ ਪਾਣੀ ਖੜ ਗਿਆ, ਇਹਨਾਂ ਨੂੰ ਇੰਨਾ ਇੰਨਾ ਮੁਆਵਜ਼ਾ ਅਸੀਂ ਤੁਰੰਤ ਜਾਰੀ ਕਰਾਂਗੇ, ਭਾਈ ਆਹ ਪਿੰਡਾਂ 'ਚ ਪਾਣੀ ਵੜ ਗਿਆ ਸਾਨੂੰ ਪਤਾ, ਜਿਹਦੀ ਨੀਂਹ 'ਚ ਪਾਣੀ ਵੜ ਗਿਆ, ਜਿਹਦੀ ਪੇਟੀ 'ਚ ਪਾਣੀ ਵੜ ਗਿਆ, ਹੈ ਉਹਦੇ ਆਉਣ ਵਾਲੇ ਕਿੰਨੇ ਸਾਲ ਉਹਨੂੰ ਸੈਟਲ ਹੋਣ ਲੱਗਣੇ, ਘੱਟੋ ਘੱਟ ਕੋਈ ਐਲਾਨ ਤਾਂ ਕਰ ਦਿਓ, ਮੂੰਹ ਤੋਂ ਫੁੱਟਣਾ ਜਦੋਂ ਦਿੱਤਾ ਵੀ ਨਹੀਂ ਤੁਸੀਂ ਕੁਛ। ਸੋ ਉਹ ਵੀ ਕਿਤੇ ਨਹੀਂ ਕਰਦੇ ਕੁਛ, ਤੇ ਨਾ ਕੇਂਦਰ ਨਾਲ ਰਾਬਤਾ ਕਾਇਮ ਕਰ ਰਹੇ ਹੋ ਕਿ ਇਹਨੂੰ ਕੁਦਰਤੀ ਰਾਸ਼ਟਰੀ ਆਫਤੇ ਐਲਾਨ ਦਿੱਤਾ ਜਾਵੇ, ਤੇ ਕੇਂਦਰ ਨੂੰ ਆਪਣੇ ਆਪ ਨਹੀਂ ਦੇਖਦਾ
ਜੀ। ਅਤੇ ਦੀਪਕ ਜੀ, ਪਰ ਇਹ ਕੀ ਐਲਾਨ ਹੁਣ ਕਰ ਦਿੱਤਾ ਗਿਆ ਸ਼ਾਮਲਾਟਾਂ ਦੀ ਜ਼ਮੀਨਾਂ ਬਾਰੇ, ਪਿਛਲੇ ਦਿਨਾਂ ਤੋਂ ਗੱਲ ਤੁਸੀਂ ਹਾਈਲਾਈਟ ਕਰਦੇ ਆ ਰਹੇ ਹੋ, ਹੁਣ ਕੀ ਇਹ ਹੁਕਮ ਦੇ ਦਿੱਤੇ ਗਏ ਨੇ ਕਿ ਪੂਰੇ ਪੰਜਾਬ ਦੇ ਵਿੱਚ ਸ਼ਾਮਲਾਟਾਂ ਦੀਆਂ ਜ਼ਮੀਨਾਂ ਵੇਚੀਆਂ ਜਾਣਗੀਆਂ?
ਬਿਲਕੁਲ ਵਿਜੇ ਜੀ, ਇੱਕ ਨਵੀਂ ਲੜਾਈ ਪੰਜਾਬ ਦੇ ਸਿਰ ਪੈ ਗਈ ਆ। ਜਦੋਂ ਲੈਂਡ ਪੁਲਿੰਗ ਸੀ, ਮੈਂ ਬਾਰ ਬਾਰ ਇਹ ਗੱਲ ਕਰਦਾ ਸੀ ਕਿ ਭਰਾਵੋ ਇਹ ਜਿਹੜੀਆਂ ਨਿੱਜੀ ਜ਼ਮੀਨਾਂ ਨੇ ਉਹ ਤਾਂ ਇਹ ਕਾਗਜ਼ੀ ਪੱਤਰ ਹੀ ਲੈਣਗੇ, ਉਹਦੇ ਵਿੱਚ ਤੁਹਾਨੂੰ 25,000, 30,000, 50,000, 1,00,000 ਰੁਪਈਆ ਵੀ ਸਾਲ ਦਾ 2-4 ਸਾਲ ਦੇਣਗੇ, ਉਹਦੇ ਬੱਟੇ 'ਚ ਤੁਹਾਨੂੰ ਪਲਾਟ, ਕੋਈ ਸ਼ੋਰੂਮ, ਹੁਣ ਨਹੀਂ 5-10 ਸਾਲ ਜਦੋਂ ਵੀ ਕਦੇ ਡਿਵੈਲਪ ਹੋ ਗਿਆ ਕਦੇ ਮਿਲ ਜੂਗਾ, ਹੈ ਨਾ, ਉਹ ਵੱਖਰੀ ਗੱਲ ਕਿ ਡਿਵੈਲਪਮੈਂਟ ਦੇ ਪੈਸੇ ਵੀ ਤੁਹਾਡੇ ਤੋਂ ਵਸੂਲਣੇ ਆ, ਪਰ ਉਹ 'ਚ ਕੁਛ ਦੱਖਣ ਨੂੰ, ਕਹਿਣ ਨੂੰ, ਕਰਨ ਨੂੰ ਤਾਂ ਹੈ ਕਿ ਤੁਹਾਨੂੰ ਆਹ ਦੇਣਾ। ਪਰ ਉਹ ਜ਼ਮੀਨਾਂ ਦੇ ਨਾਲ ਜਦੋਂ ਪਿੰਡ ਉੱਜੜਨੇ ਆ ਤਾਂ ਪਿੰਡਾਂ ਦੀ ਸ਼ਾਮਲਾਟ ਕਿਵੇਂ ਕਬਜਾਉਣੀ, ਉਹ ਕਿਹਨੂੰ ਦੇਣੀ ਹੈ? ਮੈਂ ਤਾਂ ਇਹ ਵੀ ਪੁੱਛਦਾ ਸੀ ਕਿ ਜਿਹੜੇ ਖੇਤਾਂ ਨੂੰ ਜਾਂਦੇ ਰਾਹ ਨੇ, ਪਹੇ ਨੇ, ਉਹਨਾਂ ਤੱਕ ਤੇ ਕਬਜ਼ਾ ਕਰਨਾ ਲੈਂਡ ਮਾਫੀਆ ਨੇ, ਤੇ ਉਹ ਗੱਲਾਂ ਚੰਦ ਮਹੀਨਿਆਂ ਬਾਅਦ ਸਾਬਤ ਹੋਣ ਲੱਗੀਆਂ, ਜਿੱਦਾਂ ਲੈਂਡ ਪੁਲਿੰਗ ਵਾਪਸ ਲਈ ਨੂੰ ਮਹੀਨਾ ਖੰਡ ਨਹੀਂ ਹੋਇਆ
ਜੀ।
ਤੇ ਤੁਸੀਂ ਇਹਦਾ ਮਤਲਬ ਤੁਸੀਂ ਹਰ ਹਿੱਲੇ ਜ਼ਮੀਨਾਂ ਕੋਹਣੀਆਂ ਚਾਹੁੰਦੇ ਹੋ ਕਿ ਜੇ ਉਹ ਨਹੀਂ ਹੱਥ ਪਈਆਂ ਤਾਂ ਸਰਕਾਰੀ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਾ ਲਓ, ਤੁਸੀਂ ਸਰਕਾਰੀ ਜਾਇਦਾਦਾਂ, ਪਲਾਟ, ਹੈ ਇੰਡਸਟਰੀ ਪਲਾਟ, ਹੈ ਨਾ ਦੁਕਾਨਾਂ ਦੇ ਕੱਟੇ ਹੋਏ ਪਲਾਟ, ਰਿਹਾਇਸ਼ੀ ਪਲਾਟ, ਉਹ 20,000 ਕਰੋੜ ਦੀ ਜਾਇਦਾਦ ਦੀ ਨਿਸ਼ਾਨਦੇਹੀ ਕਰਾਈ ਕਿ ਇਹਨਾਂ ਨੂੰ ਨਿਲਾਮ ਕਰਕੇ ਇਹਨਾਂ ਨੂੰ ਗਹਿਣੇ ਪਾ ਕੇ ਪੈਸਾ ਇਕੱਠਾ ਕਰ ਲਈਏ। ਤੇ ਇਹ ਸਭ ਦੇ ਦਰਮਿਆਨ ਮੋਹਾਲੀ ਦੇ 17 ਪਿੰਡਾਂ ਦੀ ਖਬਰ ਆਪਾਂ ਚਰਚਾ 'ਚ ਲਿਆਂਦੀ ਕਿ ਪਾਈ ਆ 17 ਪਿੰਡ DDPO ਨੇ ਮੀਟਿੰਗ ਬੁਲਾ ਕੇ ਉਹਨਾਂ ਨੂੰ ਹੁਕਮ ਚਾੜਤਾ ਕਿ
ਜੀ
ਜੀ ਪਾਓ ਮਤੇ ਤੇ ਸ਼ਾਮਲਾਟਾਂ ਦੇ ਦਿਓ ਖੁੱਲ੍ਹੇ ਬਾਜ਼ਾਰ ਦੇ ਵਿੱਚ ਲੈਂਡ ਮਾਫੀਆ ਦੇ ਹਵਾਲੇ, ਚਲੋ ਜੀ ਤੁਸੀਂ ਹੋ ਜਾਓ ਵਿਹਲੇ।
ਜੀ
ਤੇ ਜਦੋਂ ਆਪਾਂ ਇਹਦੀ ਚਰਚਾ ਕਰ ਰਹੇ ਸੀ ਤਾਂ ਸਰਦਾਰ ਹਮੀਰ ਸਿੰਘ ਹੋਰੀ ਸਾਡੇ ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਹੁੰਦਿਆਂ ਉਹਨਾਂ ਨੇ ਦੱਸਿਆ ਕਿ ਮੈਂ ਇਹ ਤੋਂ ਅਗਲੀ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ।
ਜੀ
ਤੇ ਜਦੋਂ ਅਗਲੀ ਪੜਚੋਲ ਕੀਤੀ ਤਾਂ ਪਤਾ ਲੱਗਿਆ ਕਿ ਇਕੱਲੇ ਮੋਹਾਲੀ ਖੇਤਰ ਦੇ ਸਰਪੰਚਾਂ ਪੰਚਾਂ ਨੂੰ ਇਹ ਨਹੀਂ ਹੁਕਮ ਚੜਿਆ, ਪੂਰੇ ਪੰਜਾਬ ਦੇ ਨੂੰ ਹੁਕਮ ਚੜ ਗਿਆ। ਆਪਾਂ ਇਕੱਲੇ ਗੱਲ ਕਰਕੇ ਹਟਿਆ ਕਿ ਵੀ ਜੇ 17 ਪਿੰਡਾਂ ਦੀ ਗਈ ਤਾਂ 13,000 ਪਿੰਡਾਂ ਦੀ ਜਾਊਗੀ।
ਜੀ
ਉਹ ਕਹਿੰਦੇ ਕਿ ਚਿੱਠੀ ਸਾਰਿਆਂ ਨੂੰ ਕੱਢੀ ਸੀ, ਮੋਹਾਲੀ ਵਾਲੇ ਜ਼ਿਆਦਾ ਕਾਲੇ ਸੀ, ਉਹਨਾਂ ਨੇ ਮੀਟਿੰਗ ਜਦੇ ਬੁਲਾ ਲਈ DDPO ਨੇ, ਬਾਕੀਆਂ ਨੇ ਜੇ ਮੀਟਿੰਗ ਨਹੀਂ ਬੁਲਾਈ, ਖਾਸ ਕਰਕੇ ਜਿੰਨੇ ਸ਼ਹਿਰਾਂ ਨਾਲ ਲੱਗਦੇ ਪਿੰਡ ਨੇ ਉਹਨਾਂ ਦੀ ਸ਼ਾਮਲਾਤ ਤੇ ਪਹਿਲਾਂ ਨਜ਼ਰ ਹੈ। ਤੇ ਕਿਹਾ ਜਾ ਰਿਹਾ ਜੀ ਕਿ ਤੁਹਾਡੇ ਆਲੇ ਦੁਆਲੇ ਤਾਂ ਪਲਾਟ ਬਣ ਗਏ ਜੀ, ਫਲੈਟ ਬਣ ਗਏ ਜੀ, ਕੋਠੀਆਂ ਬਣ ਗਈਆਂ ਜੀ, ਗੱਭੇ ਸਰਕਾਰੀ ਜ਼ਮੀਨ ਨੂੰ ਜੀ ਪਿੰਡ ਦੀ ਜ਼ਮੀਨ ਨੂੰ ਜਾਣ ਨੂੰ ਕੋਈ ਰਾਹ ਹੀ ਨਹੀਂ ਬਚਿਆ ਜੀ, ਇਸ ਲਈ ਤੁਸੀਂ ਕੀ ਕਰਨੀ ਹੈ ਜੀ, ਤੁਹਾਡੇ ਕੀ ਕੰਮ ਦੀ ਹੈ ਜੀ, ਹੁਣ ਇਹ ਆਪਾਂ ਖੁੱਲ੍ਹੇ ਬਾਜ਼ਾਰ 'ਚ ਵੇਚਾਂਗੇ ਜੀ, ਪੰਚਾਇਤ ਨੂੰ ਪੈਸਾ ਮਿਲਜੂ। ਬਈ ਇਹ ਸ਼ਾਮਲਾਤ ਜ਼ਮੀਨਾਂ ਪਿੰਡਾਂ ਦੇ ਬੇਘਰਾਂ ਲੋਕਾਂ ਲਈ ਸਹਾਰਾ ਹੁੰਦੇ ਨੇ, ਘਰ
ਜੀ
ਬਣਾ ਸਕਦੇ ਨੇ ਉਹ,
ਜੀ
ਹੈ ਨਾ, ਇਹ ਬੇਜ਼ਮੀਨੇ ਲੋਕਾਂ ਲਈ ਸਹਾਰਾ ਹੁੰਦੇ ਨੇ, ਉਹਦੇ ਪਰ ਖੇਤੀ ਪਸ਼ੂ ਪਾਲ ਸਕਦੇ ਨੇ ਆਪਣੇ। ਇਹ ਪਿੰਡ ਦੀ ਵਿਰਾਸਤੀ ਜਾਇਦਾਦ ਹੈ, ਜਿਵੇਂ ਆਪਾਂ ਕਹਿੰਦੇ ਨਾ ਸਾਡੇ ਬਜ਼ੁਰਗਾਂ ਦੀ ਜਾਇਦਾਦ ਹੈ, ਹੈ ਨਾ, ਇਹ ਨਹੀਂ ਅਸੀਂ ਜਾਣ ਦੇਣੀ, ਉਵੇਂ ਪਿੰਡ ਦੀ ਸਾਂਝੀ ਵਿਰਾਸਤੀ ਜਾਇਦਾਦ ਹੈ। ਤੇ ਇਹ ਪਿੰਡ ਦੇ ਲੰਮੀ ਉਮਰ ਭਰ ਦੀ ਆਮਦਨ ਦਾ ਸਰੋਤ ਹੈ ਪਿੰਡਾਂ ਦੀ। ਤੇ ਤੁਸੀਂ ਉਹ ਮੁਰਗੀ ਉੱਪਟਣ ਨੂੰ ਫਿਰਦੇ ਹੋ ਸੋਨੇ ਦਾ ਆਂਡਾ ਦੇਣ ਵਾਲੀ, ਤੁਸੀਂ 20-25% ਪਿੰਡਾਂ ਦੀ ਆਮਦਨ ਤਾਂ ਪਹਿਲਾਂ ਖਾ ਰਹੇ ਹੋ, ਸਰਕਾਰ ਲੈ ਰਹੀ ਹੈ, ਦੇਣਾ ਕੀ ਹੈ ਪਿੰਡਾਂ ਨੂੰ, ਉਲਟਾ ਲੈ ਰਹੇ ਹੋ। ਤੇ ਹੁਣ ਤੁਸੀਂ ਪੱਕੀਆਂ ਜ਼ਮੀਨਾਂ, ਤੇ ਸਰਕਾਰ ਕਹਿ ਕੀ ਰਹੀ ਹੈ ਜਿਹਨਾਂ ਨੂੰ ਰਾਹ ਨਹੀਂ ਹੈਗੇ। ਇਸ ਲਈ ਜੀ ਬਈ ਪੰਜਾਬ ਦਾ ਇਹ ਕਾਨੂੰਨ ਹੈ, ਨਿਯਮ ਹੈ ਕਿ ਜੇ ਕਿਸੇ ਖੇਤ ਨੂੰ ਰਾਹ ਨਹੀਂ ਜਾਂਦਾ ਤਾਂ ਉਸਨੂੰ ਰਾਹ ਕਢਵਾ ਕੇ ਦੇਣਾ ਸਰਕਾਰ ਨੇ।
ਜੀ
ਤੇ ਜਦੋਂ ਆਲੇ ਦੁਆਲੇ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਜਾਂ ਸਰਕਾਰ ਨੂੰ ਪਤਾ ਨਹੀਂ ਸੀ, ਤੁਹਾਡੀ ਮਿਲੀ ਭੁੱਖ ਸੀ ਕਿ ਪਹਿਲਾਂ ਪਲੈਨ ਤਹਿਤ ਇਹਨੂੰ ਰਾਹ ਬੰਦ ਕਰ ਦਿਓ, ਬਾਅਦ ਚੋਂ ਆਪਾਂ ਹੀ ਲੈਣੀ ਹੈ, ਆਪਾਂ ਹੀ ਪਕਾਉਣੀ ਹੈ। ਸੋ ਹੁਣ ਤੁਸੀਂ ਇਸ ਹੀਲੇ ਜ਼ਮੀਨਾਂ ਇਕੱਠੀਆਂ ਕਰਕੇ ਮਤਲਬ ਉਹ ਰਾਹ ਲੱਭਣ ਨੂੰ ਫਿਰਦੇ ਹੋ ਕਿ ਕਿਤੇ ਬੀਬੀਆਂ ਵਾਲਾ ਪੈਸਾ ਦੇਣਾ ਬਈ, ਹੈ ਨਾ, ਕੁਛ ਨਾ ਕੁਛ ਤਾਂ ਕਰੀਏ ਕਿਸੇ ਤਰੀਕੇ। ਲੈਂਡ ਮਾਫੀ ਨਾਲ ਆਪਾਂ ਸੌਦਾ ਪਟਾ ਚੁੱਕੇ ਹਾਂ, ਫਿਰ ਲੈਂਡ ਪੁਲਿੰਗ ਰਾਹੀਂ ਨਹੀਂ ਹੋ ਰਿਹਾ ਤਾਂ ਇਹ ਹੋਰ ਲੋ। ਸੋ ਜੀ ਇਹ ਬਿਲਕੁਲ ਵੱਡੀ ਚੁਣੌਤੀ ਪੰਜਾਬ ਪੂਰੇ ਖੜੀ ਆ। ਇਹ ਪਿੰਡ ਉਜਾੜੇ ਦਾ ਦੂਏ ਪਾਸਿਓ ਹੱਲ ਹੈ, ਜਿਵੇਂ ਫਿਰਨੀ ਹੁੰਦੀ ਹੈ ਨਾ ਪਿੰਡ ਦੀ, ਤੇ ਫਿਰਨੀ ਤੋਂ ਕਈ ਪਾਸਿਓ ਪਿੰਡ 'ਚ ਦਾਖਲ ਹੋਇਆ ਜਾ ਸਕਦਾ ਹੁੰਦਾ। ਸੋ ਜੇ ਲੈਂਡ ਪੁਲਿੰਗ ਵਾਲੇ ਪਾਸਿਓ ਦਾਖਲ ਹੋਣ ਲੱਗੇ ਤਾਂ ਤੁਹਾਡਾ ਉਹ ਰਾਹ ਡੱਕ ਲਿਆ, ਤਾਂ ਹੁਣ ਤੁਸੀਂ ਫਿਰਨੀ ਦੇ ਦੂਏ ਪਾਸਿਓ ਦਾਖਲ ਹੋ ਕੇ ਪਿੰਡਾਂ ਦੀ ਸ਼ਾਮਲਾਤ ਜ਼ਮੀਨਾਂ ਖੋਣ ਨੂੰ ਫਿਰਦੇ ਹੋ। ਇਸ ਦੇ ਉੱਤੇ ਪਿੰਡਾਂ ਨੂੰ ਵੀ ਜਾਗਣ ਦੀ ਲੋੜ ਹੈ, ਸਮੁੱਚੇ ਵਰਗ ਨੂੰ, ਚਾਹੇ ਉਹ ਉੱਥੇ ਦੁਕਾਨਦਾਰ ਹੈ, ਚਾਹੇ ਉਹ ਕੋਈ ਕਾਰੀਗਰ ਹੈ, ਚਾਹੇ ਉਹ ਉੱਥੇ ਮੁਲਾਜ਼ਮ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਉਹ ਨਰੇਗਾ ਦੀ ਦਿਹਾੜੀ ਕਰਦਾ, ਚਾਹੇ ਮਿਸਤਰੀਆਂ ਦਿਹਾੜੀ ਕਰਦਾ, ਇਹ ਸਮੁੱਚੇ ਪਿੰਡ ਦੀ ਇਕਾਈ ਦਾ ਮਸਲਾ ਹੈ। ਤੇ ਕਿਸਾਨ ਜਥੇਬੰਦੀਆਂ ਨੂੰ ਤਾਂ ਲੜਾਈ ਲੜਨੀ ਪਊਗੀ, ਨਹੀਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਪਿੰਡ ਉੱਜੜਨਗੇ, ਕਿਉਂਕਿ ਜੇ ਪਿੰਡ ਉੱਜੜਦੇ ਨੇ ਤਾਂ ਪੰਜਾਬ ਉੱਜੜਦਾ, ਪੰਜਾਬ ਦੀ ਹੋਂਦ ਹੀ ਪਿੰਡਾਂ ਨਾਲ ਹੈ। ਤੇ ਸ਼ਾਮਲਾਟ ਜ਼ਮੀਨਾਂ ਨੂੰ ਜਿਹੜੇ ਪੈ ਨਿਕਲੇ ਨੇ, ਉਹ ਵੀ ਉਸ ਮੌਕੇ
ਜੀ
ਜਦੋਂ ਪੰਜਾਬ ਹੜ੍ਹ ਦੀ ਮਾਰ, ਅੱਧਾ ਪੰਜਾਬ ਹੜ੍ਹ ਦੀ ਮਾਰ 'ਚ ਡੁੱਬਿਆ ਹੋਵੇ, ਤੁਸੀਂ ਮੌਕੇ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹੋ, ਇਹ ਲੜਾਈ ਵੀ ਲੈਂਡ ਪੁਲਿੰਗ ਵਾਂਗ ਵੱਡੀ ਬਣੂਗੀ।
ਚਲੋ ਦੀਪਕ ਜੀ ਦੱਸਿਓ, ਪੂਰੇ ਭਾਰਤ ਦੇ ਵਿੱਚ ਵੱਖੋ ਵੱਖਰੇ ਜਿਹੜੇ ਜਿੰਨੇ ਵੀ ਮੁੱਖ ਮੰਤਰੀ ਨੇ, ਤਕਰੀਬਨ 40% ਦੇ ਉੱਪਰ ਅਪਰਾਧਕ ਮਾਮਲੇ ਦਰਜ ਹੋਏ ਨੇ ਜੀ। ਅਤੇ ਪਿਛਲੇ ਦਿਨਾਂ 'ਚ ਤਾਂ ਇੱਕ ਜਿਹੜਾ ਕਾਨੂੰਨ ਵੀ ਲਿਆਂਦਾ ਗਿਆ ਕਿ ਜੇ ਕਿ 30 ਦਿਨਾਂ ਤੋਂ ਵੱਧ ਕੋਈ ਜੇਲ੍ਹ 'ਚ ਰਹਿ ਲੈਂਦਾ ਤਾਂ ਉਹਦਾ ਉਹਦਾ ਅਹੁਦਾ ਜਾਂਦਾ ਲੱਗੇਗਾ, ਇਹ ਇਹਦੇ ਨਾਲ ਜੁੜਦੀ ਗੱਲ।
ਇਹ ਜਦੋਂ ਉਹ ਕਾਨੂੰਨ ਪਾਸ ਕਰਾਉਣ ਲਈ ਇਹਨਾਂ ਨੇ ਬਿੱਲ ਲਿਆਂਦਾ ਸੀ ਹੁਣੇ ਮਾਨਸੂਨ ਸੈਸ਼ਨ ਦੇ ਵਿੱਚ,
ਜੀ
ਜਿਹਦਾ ਹੰਗਾਮਾ ਹੋਇਆ, ਫਿਰ ਉਹ ਕਮੇਟੀ ਦੇ ਹਵਾਲੇ ਗਿਆ, ਅਜੇ ਉਹਦੇ ਵਿੱਚ ਇਹੀ ਨੁਕਤਾ ਸੀਗਾ ਕਿ ਜੇ ਕਿਸੇ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕੋਈ ਮੰਤਰੀ ਕੇਂਦਰੀ ਜਾਂ ਸੂਬਈ, ਜੇ ਉਹ ਕਿਸੇ ਮਾਮਲੇ 'ਚ ਅਪਰਾਧਿਕ ਮਾਮਲੇ 'ਚ ਫਸਦਾ ਤੇ ਉਹਨੂੰ 30 ਦਿਨ ਤੱਕ ਅੰਦਰ ਰਹਿਣਾ ਪੈ ਜਾਂਦਾ, ਹੈ ਨਾ, ਤਾਂ ਉਹ ਉਸਦੀ ਛੁੱਟੀ ਹੋ ਜੂਗੀ, ਹੈ ਨਾ, ਤੇ ਉਹ ਅਹੁਦਿਆਂ 'ਤੇ ਰਹਿਣ ਦਾ ਹੱਕ ਨਹੀਂ ਰੱਖਦਾ ਕੁਛ ਨਹੀਂ, ਇਹ ਪ੍ਰਕਿਰਿਆ ਦੇ ਹਵਾਲੇ ਨਾਲ। ਸੋ ਇਹ ਤੋਂ ਅੱਗੇ ਵੱਧ ਕੇ ਫਿਰ ਮੈਂ ਇਹ ਜਾਂਚਣ ਦੀ ਕੋਸ਼ਿਸ਼ ਕੀਤੀ ਕਿ ਮੌਜੂਦਾ ਸਥਿਤੀ ਕੀ ਆ,
ਜੀ
ਇਹ ਮੌਜੂਦਾ ਸਥਿਤੀ 'ਚੋਂ ਨਿਕਲੇ ਅੰਕੜੇ ਨੇ
ਜੀ
ਕਿ ਇਸ ਮੌਕੇ ਭਾਰਤ ਦੇ ਵਿੱਚ ਜਿੰਨੇ ਮੁੱਖ ਮੰਤਰੀ ਨੇ ਵੱਖ ਵੱਖ ਸੂਬਿਆਂ ਦੇ, ਉਹਨਾਂ 'ਚੋਂ 40% ਮੁੱਖ ਮੰਤਰੀਆਂ ਦੇ ਉੱਤੇ ਅਪਰਾਧਿਕ ਕੇਸ ਚੱਲਦੇ ਨੇ। ਇਸੇ ਤਰ੍ਹਾਂ ਜਿੰਨੇ ਸਾਡੇ ਕੁੱਲ ਸੰਸਦ ਮੈਂਬਰ ਨੇ, ਉਹਨਾਂ 'ਚੋਂ ਲਗਭਗ ਅੱਧਿਆਂ ਦੇ ਉੱਤੇ ਅਪਰਾਧਿਕ ਮਾਮਲੇ ਨੇ। ਇਸੇ ਤਰ੍ਹਾਂ ਲਗਭਗ ਸਮੁੱਚੇ ਸੂਬਿਆਂ ਦੇ ਅੱਧੇ ਤੋਂ ਵੱਧ ਵਿਧਾਇਕਾਂ ਦੇ ਉੱਤੇ ਅਪਰਾਧਿਕ ਮਾਮਲੇ ਨੇ। ਇਹ ਸਥਿਤੀ ਹੈ। ਜਿਹੜੇ ਤੁਸੀਂ ਮੁੱਖ ਮੰਤਰੀਆਂ ਦੀ ਗੱਲ ਕਰਦੇ ਹੋ,
ਜੀ
मतलब 40% ਦੇ ਕਰੀਬ ਮੁੱਖ ਮੰਤਰੀ ਉਹ ਨੇ ਜਿਨ੍ਹਾਂ ਤੇ ਅਪਰਾਧਿਕ ਮਾਮਲੇ ਇਹਨਾਂ ਚੋਂ 33% ਕੁੱਲ ਚੋਂ 33% ਉਹ ਨੇ ਜਿਨ੍ਹਾਂ ਤੇ ਬਹੁਤ ਗੰਭੀਰ ਅਪਰਾਧਿਕ ਮਾਮਲੇ ਨੇ।
ਜੀ
ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜੇ ਆਪਾਂ ਗੱਲ ਕਰੀਏ ਸਭ ਤੋਂ ਵੱਧ ਜੇ ਕਿਸੇ ਤੇ ਅਪਰਾਧਿਕ ਮਾਮਲਾ ਦਰਜ ਹੈ ਕਿਸੇ ਮੁੱਖ ਮੰਤਰੀ ਤੇ ਤਾਂ ਉਹ ਤੇਲੰਗਾਨਾ ਦੇ ਹੈ ਜੀ, ਕਰੀਬ 99 ਮਾਮਲੇ ਦਰਜ ਹਨ ਤੇ 1 ਘੱਟ 90
ਜੀ
ਅਪਰਾਧਿਕ ਮਾਮਲੇ ਨੇ, 1 ਰੇਡੀ ਹੋਰੀ ਜਿਹੜੀ ਤੇਲੰਗਾਨਾ ਦੇ ਨੇ। ਦੂਏ ਨੰਬਰ ਤੇ ਤਾਮਿਲਨਾਡੂ ਦੇ ਆਉਂਦੇ ਨੇ ਜਿਨ੍ਹਾਂ ਤੇ 47 ਮਾਮਲੇ ਦਰਜ ਨੇ ਅਪਰਾਧਿਕ, ਹੈ ਨਾ। ਤੀਸਰੇ ਨੰਬਰ ਤੇ ਆਂਧਰਾ ਪ੍ਰਦੇਸ਼ ਦੇ ਚੰਦਰ ਬਾਬੂ ਨਾਇਡੂ ਨੇ 19 ਮਾਮਲੇ ਨੇ, ਫਿਰ ਕਰਨਾਟਕਾ ਦੇ ਉੱਤੇ 13 ਮਾਮਲੇ ਨੇ, ਫਿਰ ਝਾਰਖੰਡ ਦੇ ਉੱਤੇ 5 ਮਾਮਲੇ ਨੇ ਮੁੱਖ ਮੰਤਰੀ ਦੇ ਉੱਤੇ,
ਜੀ
ਹੈ। ਫਿਰ ਮਹਾਰਾਸ਼ਟਰ ਤੇ ਹਿਮਾਚਲ ਵਾਲਿਆਂ ਦੇ ਉੱਤੇ 4-4 ਮਾਮਲੇ ਨੇ, ਕੇਰਲਾ ਦੇ ਵਾਲੇ ਤੇ 2 ਨੇ, ਸਿੱਕਮ ਪੰਜਾਬ ਵਾਲੇ ਭਗਵੰਤ ਮਾਨ, ਉੜੀਸਾ ਰਾਜਸਥਾਨ ਵਾਲਿਆਂ ਤੇ 1-1 ਮਾਮਲਾ ਦਰਜ ਹੈ ਜੀ। ਸੋ ਇਸ ਤਰ੍ਹਾਂ 12 ਮੁੱਖ ਮੰਤਰੀ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ।
ਜੀ
ਤੇ ਦੂਏ ਪਾਸੇ ਜੇ ਤੁਸੀਂ ਜਾਓ ਤਾਂ ਬਿਲਕੁਲ ਜੀ ਦੇਸ਼ ਦੇ ਅੱਧ ਦੇ ਕਰੀਬ, ਮਤਲਬ ਕਿ 45% MLA ਤੇ 46% ਮੈਂਬਰ ਪਾਰਲੀਮੈਂਟ ਦੇ, ਚਾਹੇ ਕਿਸੇ ਪਾਸੇ ਹੁੰਦੇ ਹੋ, ਉਹਨਾਂ ਤੇ ਅਪਰਾਧਿਕ ਮਾਮਲੇ ਦਰਜ ਹੈ।
ਜੀ
2009 ਤੁਸੀਂ ਇਹ ਦੇਖੋ ਕਿ ਇਹਦਾ ਮਤਲਬ ਇਹ ਦਰ ਵੱਧ ਰਹੀ ਹੈ ਅਪਰਾਧ। ਅਸੀਂ ਜੇ ਪਾਰਟੀਆਂ ਅਪਰਾਧਿਕ ਉਮੀਦਵਾਰ ਤਾਰ ਰਹੀਆਂ ਤਾਂ ਅਸੀਂ ਅਪਰਾਧਿਕ ਉਮੀਦਵਾਰ ਚੁਣ ਵੀ ਰਹੇ ਹਾਂ, ਇਹਦਾ ਮਤਲਬ ਇੱਕੋ ਤਰ੍ਹਾਂ ਦੀ ਮਾਨਸਿਕਤਾ।
ਜੀ
ਜਾਂ ਤਾਂ ਇਹ ਹੋ ਕਿ ਲੋਕ ਨਕਾਰਨ ਲੱਗ ਜਾਣ ਤੇ ਪਾਰਟੀਆਂ ਖੜੇ ਕਰਨ ਨੂੰ ਹਟ ਜਾਣਗੀਆਂ ਉਹਨਾਂ ਨੂੰ,
ਜੀ
ਨਾ ਪਾਰਟੀਆਂ ਉਤਾਰਨ ਨੂੰ ਹਟ ਰਹੀਆਂ ਨਾ ਅਸੀਂ ਨਕਾਰ ਰਹੇ ਹਾਂ, ਉਲਟਾ ਵੱਧ ਰਿਹਾ। 2009 ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਚੁਣ ਹੋਏ ਉਹਨਾਂ 'ਚ 30% ਅਪਰਾਧਕ ਸੀਗੇ, 2014 'ਚ ਵੱਧ ਕੇ 34% ਅਪਰਾਧਕ ਹੋ ਗਏ,
ਜੀ
2019 'ਚ 43% ਅਪਰਾਧਕ ਮੈਂਬਰ ਪਾਰਲੀਮੈਂਟ ਚੁਣੇ ਅਸੀਂ, ਤੇ 2024 'ਚ ਤਾਜ਼ੇ ਤਾਜ਼ੇ ਅਸੀਂ 46% ਅਪਰਾਧਕ MP ਚੁਣੇ ਆ ਜੀ, ਜਿਨ੍ਹਾਂ ਤੇ
ਜੀ
ਅਪਰਾਧਕ ਕੇਸ ਚੱਲਦੇ ਆ। ਅਪਰਾਧਕ ਕੇਸ ਉਹਨਾਂ ਚੋਂ ਕਿੰਨਿਆਂ ਤੇ ਹੱਤਿਆ ਦਾ, ਹੱਤਿਆ ਦੀ ਕੋਸ਼ਿਸ਼ ਦਾ, ਮਤਲਬ ਅਗਵਾ ਕਰਨ ਦਾ, ਭ੍ਰਿਸ਼ਟਾਚਾਰੀ ਦਾ, ਕਿੰਨੇ ਤਰ੍ਹਾਂ ਦੇ ਮਾਮਲੇ ਆ ਜੀ। MLA ਦਾ ਹਾਲ ਵੀ ਇਹੋ ਜਿਹਾ ਜੀ। ਆਂਧਰਾ
ਜੀ
ਪ੍ਰਦੇਸ਼ ਦੇ ਵਿੱਚ ਕੁੱਲ MLA ਦੇ ਉੱਤੇ ਕਰੀਬ ਕਰੀਬ 79% ਕੇਸ ਨੇ ਜੀ, ਕੇਰਲਾ ਦੇ 69%, ਤੇਲੰਗਾਨਾ ਦੇ 69% MLA ਦੇ ਉੱਤੇ ਕੇਸ ਚੱਲਦੇ ਆ ਜੀ ਅਪਰਾਧਕ, ਹੈ
ਜੀ
ਨਾ। ਮਹਾਰਾਸ਼ਟਰ ਦੇ ਉੱਤੇ 66% ਹੈ, ਤਾਮਿਲਨਾਡੂ ਦੇ ਉੱਤੇ ਮਹਾਰਾਸ਼ਟਰ ਦੇ 65%, ਬਿਹਾਰ ਦੇ 66% ਹੈ ਨਾ, ਉੜੀਸਾ ਦੇ 58%, ਕਰਨਾਟਕਾ ਦੇ 55%, ਝਾਰਖੰਡ 54%, UP 50% MLA ਦੇ ਉੱਤੇ ਅਪਰਾਧਿਕ ਮਾਮਲੇ ਨੇ। ਪੂਰੇ ਮੁਲਕ ਦੇ MLA ਚੋਂ 45%, 46% ਕਰੀਬ ਅਪਰਾਧਿਕ ਮਾਮਲੇ ਆਣੇ ਨੇ ਜੀ। ਸੋ ਇੱਥੋਂ ਅੰਦਾਜ਼ਾ ਲਾ ਲਓ, ਸ਼ਾਇਦ ਇਸੇ ਲਈ ਵਿਰੋਧੀ ਧਿਰ ਨੂੰ ਡਰ ਹੈ ਕਿ ਇਹਦਾ ਨਜਾਇਜ਼ ਫਾਇਦਾ ਚੁੱਕਣਗੇ ਜੀ ਸਰਕਾਰਾਂ, ਜਾਣ ਬੁੱਝ ਕੇ ਫਿਰ ਸਾਡੇ ਤੇ ਕਾਰਵਾਈ ਕਰਨਗੀਆਂ ਕਿ 30 ਦਿਨ ਅੰਦਰ ਰੱਖੋ, ਛੁੱਟੀ ਕਰੋ, ਆਪਣੇ ਕੰਟਰੋਲ 'ਚ ਲਿਓ।
ਜੀ
ਸਵਾਲ ਤਾਂ ਇਹ ਹੈ ਜੀ ਕਿ ਜਿਹੜੇ ਸੈਸ਼ਨ 'ਚ ਤੁਸੀਂ ਇਹ ਬਿੱਲ ਲਿਆ ਰਹੇ ਹੋ ਕਿ 30-30 ਦਿਨ ਅੰਦਰ ਲਿਆਓ, ਉਸੇ ਸੈਸ਼ਨ 'ਚ ਸਾਂਝਾ ਬਿੱਲ ਲਿਆ ਕੇ ਕਿਉਂ ਨਹੀਂ ਪਾਸ ਕਰਦੇ ਕਿ ਜਿਹਦੇ 'ਤੇ ਵੀ ਅਪਰਾਧਿਕ ਮਾਮਲਾ ਉਹਨੂੰ ਟਿਕਟ ਨਹੀਂ ਦਊਗੀ ਪਾਰਟੀ ਨੂੰ,
ਜੀ
ਵੱਢੋ ਨਾ ਜੜ
ਜੀ
ਜੇ ਦਮ ਹੋਵੇ ਇਹਦਾ। ਤੁਸੀਂ ਤਾਂ ਹਰ ਵਾਰ ਵਧਾ ਕੇ ਜਾਂਦੇ ਹੋ, ਕਾਂਗਰਸ ਵੀ ਪਿੱਛੇ ਨਹੀਂ, BJP ਵੀ ਪਿੱਛੇ ਨਹੀਂ, ਖੇਤਰੀ ਪਾਰਟੀਆਂ ਵੀ ਪਿੱਛੇ ਨਹੀਂ। ਜਾਂ ਤਾਂ ਤੁਸੀਂ ਇਹ ਮੰਨੋ ਕਿ ਰਾਜਨੀਤਿਕ ਕੇਸ ਨੇ ਇਹਨਾਂ ਵੱਧ ਅੱਧ ਤੋਂ ਵੱਧ ਜ਼ਿਆਦਾ
ਜੀ
ਕਿ ਇੱਕ ਦੂਸਰੀ ਧਿਰ ਤੇ ਬਦਲਾਖੋਰੀ ਲਈ ਨੇ, ਜਾਂ ਫਿਰ ਤੁਸੀਂ ਜੇ ਮੰਨਦੇ ਹੋ ਵੀ ਜਿਹਦੇ ਮਰਜ਼ੀ ਚਾਹੇ ਸ਼ਰਾਰਤਨ ਦਰਜ ਕਰਾਇਆ, ਕਿਸੇ ਨੇ ਸ਼ਾਸਨ ਦਰਜ ਕਰਾਇਆ, ਜਿਹਦੇ ਪਰ ਦਰਜ ਹੋ ਗਿਆ ਹੈ ਨਾ, ਹੈ ਕਿ ਉਹ ਫਿਰ ਚੋਣ ਨਹੀਂ ਲੜੂਗਾ, ਕਰੋ ਫਿਰ ਪਰੇ ਉਹਨਾਂ ਨੂੰ, ਲੋਕ ਬੋਚ ਬੋਚ ਕੇ ਪੈਰ ਰੱਖਣਗੇ ਫਿਰ ਅੱਗੇ ਨੂੰ, ਪਰ ਇਹ ਗਰੰਟੀ ਕਰਿਓ ਕਿ ਹਾਂ ਸਿਆਸੀ ਬਦਲਾਖੋਰੀ ਨਹੀਂ ਹੋਊਗੀ।
ਜੀ
ਸੋ ਇਸ ਲਈ ਬਹੁਤ ਬਹੁਤ ਕੌਣ ਨੇ ਇਸ ਪਹਿਲੂ ਦੇ, ਪਰ ਇਹ ਉਸ ਬਿੱਲ ਦੇ ਹਵਾਲੇ ਨਾਲ ਇਹ ਚਰਚਾ ਸੀ ਜਿਹੜੀ ਮੈਨੂੰ ਲੱਗਿਆ ਕਿ ਇਹ ਅੰਕੜੇ ਦੇ ਹਵਾਲੇ ਨਾਲ ਗੱਲ ਹੋਣੀ ਚਾਹੀਦੀ।
ਜੀ ਇਹ ਦੱਸਿਓ ਵੀ ਇਹ ਜਿਹਾ ਕਿਹੜਾ ਫੈਸਲਾ ਜਿਹੜਾ ਲਿਆ ਗਿਆ ਹਰਿਆਣੇ 'ਚ, ਪਰ ਫਿਕਰਮੰਦੀ ਵੱਧ ਗਈ ਪੰਜਾਬ 'ਚ।
ਅੱਜ ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣੀ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਜੀ ਕਿ ਅਸੀਂ ਹਰਿਆਣੇ ਦੀਆਂ ਮਹਿਲਾਵਾਂ ਨੂੰ 2100 ਰੁਪਇਆ ਮਹੀਨਾ ਦਿਆ ਕਰਾਂਗੇ। ਤੇ ਉਹ ਜਿੱਦਾਂ ਹੀ ਉਹ ਫੈਸਲਾ ਆਇਆ ਤਾਂ ਮੈਨੂੰ ਤਾਂ ਲੱਗਦਾ ਡਾਕਟਰ ਗੁਰਪ੍ਰੀਤ ਨੇ ਨਾ ਪੁੱਛ ਲਿਆ ਹੋਵੇ ਭਗਵੰਤ ਮਾਨ ਹੋਰਾਂ ਨੂੰ ਕਿ ਜੀ ਆਪਾਂ 1100 ਕਰ ਦੇਣਾ ਜੀ, ਮੇਰਾ ਵੀ ਮਿਲਣਾ, ਮੈਨੂੰ ਵੀ ਮਿਲਣਾ ਜੀ। ਸੋ ਕਿਤੇ ਇਹ ਨਾ ਹੋ ਗਿਆ ਹੋਵੇ। ਦੇਖੋ ਹਰਿਆਣਾ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਉਹਨੇ ਕੁਝ ਨਿਯਮ ਲਾਏ ਨੇ ਕਿ 25 ਸਤੰਬਰ ਤੋਂ ਅਸੀਂ ਇਹ ਪੈਸੇ ਦੇਣੇ ਸ਼ੁਰੂ ਕਰਾਂਗੇ। 5 ਕਰੋੜ ਦਾ ਬਜਟ ਉਹਨਾਂ ਨੇ ਪਿਛਲੇ ਬਜਟ 'ਚ ਇਹਦੇ ਲਈ ਰਾਖਵਾਂ ਰੱਖ ਲਿਆ ਸੀ। 23 ਸਾਲ ਤੋਂ ਉੱਪਰ ਵਾਲੀ ਹਰ ਉਸ ਮਹਿਲਾ ਨੂੰ ਇਹ ਪੈਸੇ ਮਿਲਣੇ, ਚਾਹੇ ਇੱਕ ਘਰ 'ਚ ਇੱਕ ਔਰਤ ਹੋਵੇ ਚਾਹੇ 3 ਔਰਤਾਂ ਹੋਣ, ਬਸ ਆਮਦਨ ਦੀ ਸ਼ਰਤ ਲਾਈ ਹੈ, ਜਿਵੇਂ ਉਮਰ ਦੀ ਸ਼ਰਤ ਹੈ 23 ਸਾਲ, ਉਸੇ ਤਰ੍ਹਾਂ ਆਮਦਨ ਦੀ ਸ਼ਰਤ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਆਮਦਨ 1 ਲੱਖ ਤੋਂ ਸਾਲਾਨਾ ਤੋਂ ਥੱਲੇ ਹੈ ਨਾ, 1 ਲੱਖ ਤੱਕ ਹੈ ਮਤਲਬ ਸਾਲਾਨਾ ਆਮਦਨ, ਉਹਨਾਂ ਨੂੰ 2100 ਰੁਪਇਆ ਮਹੀਨਾ ਮਿਲਣਾ। ਔਰ ਮੰਨਿਆ ਜਾ ਰਿਹਾ ਕਿ ਪਹਿਲੇ ਗੇੜ ਦੇ ਵਿੱਚ ਹਰਿਆਣਾ ਦੀਆਂ 20 ਲੱਖ ਔਰਤਾਂ ਨੂੰ ਇਹਦਾ ਲਾਭ ਮਿਲਣਾ।
ਅੱਛਾ ਜੀ
ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਹ ਮੁੱਦਾ ਹੁਣ ਸਰਕਾਰ ਲਈ ਚੁਣੌਤੀ ਬਣ ਜਾਣਾ। ਉਹਨਾਂ ਕਹਿਣਾ ਜੀ ਗੁਆਂਢੀ ਸੂਬੇ ਨੇ ਵੀ ਦੇਤਾ, ਉਹ ਤਾਂ 2100 ਦੇ ਰਹੇ, ਤੁਸੀਂ ਤਾਂ 1000 ਦੇਣਾ ਸੀ, ਫਿਰ 1100 ਵੀ ਕਹਿ ਰਿਹਾ ਸੀ ਆਪਣੀ ਧੀ ਦੇ ਜੰਮਣ ਤੇ ਕਿ ਮੈਂ 100 ਰੁਪਇਆ ਹੋਰ ਸ਼ਗਨ ਵਧਾਉਣਾ, 1100 ਰੁਪਇਆ ਦਿਆ ਕਰੂੰਗਾ, ਤੇ ਹੁਣ ਤਾਂ ਧੀ ਵੀ ਸਕੂਲ ਜਾਣ ਜੋਗੀ ਹੋ ਗਈ, ਕਹਿੰਦੇ ਜੀ ਕਿ ਹੁਣ ਤਾਂ ਸ਼ੁਰੂ ਕਰੋ ਤੁਸੀਂ। ਸੋ ਇਸ ਲਈ ਇਹ ਚੁਣੌਤੀ ਮੈਨੂੰ ਲੱਗਦਾ ਵੱਡੀ ਹੋਊਗੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਫੈਸਲਾ ਉੱਧਰ ਹੋਇਆ, ਫਿਕਰ ਪੰਜਾਬ ਸਰਕਾਰ ਲਈ ਖੜਾ ਹੋ ਗਿਆ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਗੱਲ ਕਰਦੇ ਹਾਂ ਫਿਰ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।